SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। US ਦੇ ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਦੀ ਗਿਣਤੀ ਜਾਰੀ। ਨਿਊ ਸਾਊਥ ਵੇਲਜ਼ ਇਸ ਮਹੀਨੇ ਦੇ ਅੰਤ 'ਤੇ ਖੋਲ੍ਹੇਗਾ ਵਿਕਟੋਰੀਆ ਨਾਲ ਲੱਗਦੀ ਹੋਈ ਆਪਣੀ ਸਰਹੱਦ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਦੇ ਸਾਬਕਾ ਤੈਰਾਕੀ ਕੋਚ ਡੌਨ ਟੈਲਬੋਟ ਦੀ 87 ਸਾਲਾਂ ਦੀ ਉਮਰ ਵਿੱਚ ਹੋਈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਯੂਨਾਈਟਿਡ ਸਟੇਟਸ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਦੀ ਗਿਣਤੀ ਇਸ ਸਮੇਂ ਜਾਰੀ ਹੈ। ਉਮੀਦ ਹੈ ਕਿ ਇੱਕ ਸਦੀ ਤੋਂ ਵੀ ਜ਼ਿਆਦਾ ਸਮੇਂ ਦੌਰਾਨ ਹੋਇਆ ਇਹ ਸਭ ਤੋਂ ਵੱਡਾ ਮਤਦਾਨ ਹੈ। ਐਸੋਸੀਏਟਿਡ ਪ੍ਰੈਸ ਵੱਲੋਂ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਕੈਲੀਫੋਰਨੀਆ, ਨਿਊਯਾਰਕ, ਓਰੇਗਨ, ਵਾਸ਼ਿੰਗਟਨ, ਕੋਲੋਰੈਡੋ, ਨਿਊ ਹੈਂਪਸ਼ਾਇਰ, ਦ ਡਿਸਟ੍ਰਿਕਟ ਆਫ ਕੋਲੰਬੀਆ, ਨਿਊ ਮੈਕਸੀਕੋ, ਡਿਲਾਵਾਰੇ, ਰੋਡੇ ਆਈਲੈਂਡ, ਨਿਊ ਜਰਸੀ, ਮਾਂਚੈਸਟਰਸ, ਮੈਰੀਲੈਂਡਸ, ਇਲੀਨਾਇਸ, ਡਿਲਾਵਾਰੇ, ਵਰਜੀਨੀਆ ਅਤੇ ਕੁਨੈਕਟੀਕਟ ਸੂਬਿਆਂ ਵਿੱਚ ਜੋ ਬਿਡਨ ਨੂੰ ਜਿੱਤ ਮਿਲ ਸਕਦੀ ਹੈ, ਜਦਕਿ ਇਡਾਹੋ, ਉਤਾ, ਮਿਸੋਰੀ, ਕਾਨਾਸ, ਨੌਰਥ ਡਕੋਟਾ, ਸਾਊਥ ਡਕੋਟਾ, ਵਿਓਮਿੰਗ, ਲੁਈਸਾਨਾ, ਨਿਬਰਸਾਕਾ, ਵੈਸਟ ਵਰਜੀਨੀਆ, ਕੈਂਟਕੀ, ਸਾਊਥ ਕੈਰੋਲੀਨਾ, ਓਕਲਾਹਾਮਾ, ਟੈਨੀਸੀ, ਮਿਸੀਸੀਪੀ, ਅਰਕਾਨਸਾਸ ਅਤੇ ਅਲਬਾਮਾ ਵਾਲੇ ਸੂਬੇ ਡੋਨਾਲਡ ਟਰੰਪ ਦੀ ਝੋਲੀ ਵਿੱਚ ਪੈ ਸਕਦੇ ਹਨ। ਫਲੋਰੀਡਾ ਸਵਿੰਗ ਸਟੇਟ ਵਿੱਚ ਸ੍ਰੀ ਟਰੰਪ ਸ੍ਰੀ ਬਿਡਨ ਨਾਲੋਂ ਅੱਗੇ ਚੱਲ ਰਹੇ ਹਨ, ਜਦਕਿ ਬਾਕੀ ਦੇ ਸੂਬਿਆਂ ਦੇ ਹਾਲਾਤ ਵੀ ਇਹ ਫੈਸਲਾ ਕਰਨ ਲਈ ਅਹਿਮ ਹੋਣਗੇ ਕਿ ਅਗਲਾ ਰਾਸ਼ਟਰਪਤੀ ਕੌਣ ਬਣੇਗਾ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬਰਜਿਕਲੀਆ ਨੇ ਐਲਾਨ ਕੀਤਾ ਹੈ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਲੀ ਸਰਹੱਦ ਨੂੰ 23 ਨਵੰਬਰ ਤੋਂ ਖੋਲ੍ਹ ਦਿੱਤਾ ਜਾਵੇਗਾ। ਦੋਹਾਂ ਰਾਜਾਂ ਵਿਚਲੀ ਸਰਹੱਦ ਨੂੰ ਜੁਲਾਈ ਮਹੀਨੇ ਉਸ ਸਮੇਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਕੋਵਿਡ-19 ਨਾਲ ਪੀੜਤ ਇੱਕ ਵਿਅਕਤੀ ਵਿਕਟੋਰੀਆ ਤੋਂ ਸਿਡਨੀ ਦੇ ਦੱਖਣ ਪੱਛਮੀ ਸ਼ਹਿਰ ਵਿੱਚ ਦਾਖਲ ਹੋਇਆ ਸੀ। ਮਿਸ ਬਰਜੇਕਲੀਅਨ ਨੇ ਇਸ ਫੈਸਲੇ ਨੂੰ ਕੈਲਕੂਲੇਟਡ ਰਿਸਕ ਦੱਸਿਆ ਹੈ। ਨਾਲ ਹੀ ਉਹਨਾਂ ਕਿਹਾ ਹੈ ਕਿ ਇਸ ਫੈਸਲੇ ਨਾਲ ਦੋਹਾਂ ਰਾਜਾਂ ਦੇ ਲੋਕਾਂ ਨੂੰ ਤਿਉਹਾਰਾਂ ਦੌਰਾਨ ਇੱਕ ਦੂਜੇ ਦੇ ਰਾਜ ਵਿੱਚ ਜਾ ਕੇ ਛੁੱਟੀਆਂ ਮਾਣਨ ਦਾ ਮੌਕਾ ਮਿਲ ਸਕੇਗਾ।
Come a minute past midnight on Monday the 23rd of November, there'll be free movement between Victorian and New South Wales residents. In fact, from the 23rd of November, very proudly I say, New South Wales will be the only jurisdiction in Australia that will be welcoming residents of all states, of all jurisdictions. So New South Wales will be the place where every Australian citizen is welcome, including New Zealand citizens.
ਇਸੀ ਦੌਰਾਨ ਪਤਾ ਚੱਲਿਆ ਹੈ ਕਿ ACT ਵਿਕਟੋਰੀਆ ਨਾਲ ਲੱਗਦੀ ਹੋਈ ਆਪਣੀ ਸਰਹੱਦ ਘੱਟੋ ਘੱਟ 22 ਨਵੰਬਰ ਤੱਕ ਨਹੀਂ ਖੋਲ੍ਹੇਗਾ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਚੇਤਾਵਨੀ ਦਿੱਤੀ ਹੈ ਕਿ ਅਗਰ ਲੋਕਾਂ ਵੱਲੋਂ ਸਾਵਧਾਨੀਆਂ ਵਰਤਣੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਵਿਕਟੋਰੀਆ ਸੂਬੇ ਦੀ ਸੁਧਰ ਰਹੀ ਹਾਲਤ ਮੁੜ ਤੋਂ ਖਰਾਬ ਹੋ ਸਕਦੀ ਹੈ। ਇਹ ਚੇਤਾਵਨੀ ਉਦੋਂ ਆਈ ਹੈ ਜਦੋਂ ਬੀਤੇ ਮੰਗਲਵਾਰ ਮੈਲਬਰਨ ਕੱਪ ਦੀ ਛੁੱਟੀ ਦੌਰਾਨ ਹਜ਼ਾਰਾਂ ਲੋਕ ਸਮੁੰਦਰੀ ਤੱਟਾਂ ਉੱਤੇ ਉਮੜ ਪਏ ਸਨ ਅਤੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਪਾਣੀ ਤੋਂ ਬਾਹਰ ਰਹਿੰਦੇ ਹੋਏ ਵੀ ਚਿਹਰਿਆਂ ਉੱਤੇ ਮਾਸਕ ਨਹੀਂ ਸਨ ਪਾਏ ਹੋਏ। ਵਿਕਟੋਰੀਆ ਵਿੱਚ ਅੱਜ ਲਗਾਤਾਰ 5ਵੇਂ ਦਿਨ ਵੀ ਕੋਵਿਡ-19 ਦਾ ਕੋਈ ਕੇਸ ਜਾਂ ਮੌਤ ਦਰਜ ਨਹੀਂ ਹੋਈ ਹੈ। ਰਾਜ ਵਿੱਚ ਕੋਵਿਡ ਐਕਟਿਵ ਕੇਸਾਂ ਦੀ ਗਿਣਤੀ 30 ਦੇ ਕਰੀਬ ਰਹਿ ਗਈ ਹੈ। ਪਰ ਸ਼੍ਰੀ ਐਂਡਰੂਜ਼ ਨੇ ਕਿਹਾ ਹੈ ਕਿ ਅਗਰ ਲੋਕਾਂ ਨੇ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨੀ ਬੰਦ ਕਰ ਦਿੱਤੀ ਤਾਂ ਇਹ ਸਾਰਾ ਕੁਝ ਉਲਟ ਵੀ ਸਕਦਾ ਹੈ।
We've all built this together. With my great sacrifices, it's fragile, it's precious. And if we don't all value it and play our part, wearing a mask, keeping our distance as much as we possibly can, following the rules as they relate to you, then this won't last.
New South Wales ਵਿੱਚ ਕੋਰੋਨਾਵਾਇਰਸ ਦੇ ਅੱਜ 3 ਨਵੇਂ ਸਥਾਈ ਕੇਸ ਦਰਜ ਕੀਤੇ ਗਏ ਹਨ। ਹੋਟਲ ਕੁਆਰੰਟੀਨ ਵਿੱਚ ਵੀ 6 ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਾਰੇ ਨਵੇਂ ਸਥਾਨਕ ਕੇਸ ਪਿਛਲੇ ਹੌਕਸਟਨ ਪਾਰਕ ਵਾਲੇ ਸਮੂਹਾਂ ਨਾਲ ਹੀ ਜੁੜੇ ਹੋਏ ਹਨ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਦਾ ਕਹਿਣਾ ਹੈ ਕਿ ਰਿਪੋਰਟਿੰਗ ਅਵਧੀ ਦੌਰਾਨ 17,000 ਟੈਸਟ ਕੀਤੇ ਗਏ ਹਨ ਅਤੇ ਇਹਨਾਂ ਨੰਬਰਾਂ ਨੂੰ ਬਰਕਰਾਰ ਰੱਖਣਾ ਬਹੁਤ ਹੀ ਜ਼ਰੂਰੀ ਹੈ।
Over recent weeks to months, we have continually seen occasional cases pop up of locally acquired cases where we are unable to identify a source. and that indicates that there are unrecognised chains of transmission occurring in southwestern Sydney.
ਦੂਜੇ ਪਾਸੇ ਕੁਈਨਜ਼ਲੈਂਡ ਸੂਬੇ ਵੱਲੋਂ ਨਿਊ ਸਾਊਥ ਵੇਲਜ਼ ਨਾਲ ਲੱਗਦੀ ਆਪਣੀ ਸਰਹੱਦ ਨੂੰ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਨਹੀਂ ਖੋਲ੍ਹਿਆ ਜਾਣਾ ਹੈ। ਫੈਡਰਲ ਸਰਕਾਰ ਨੇ ਕਿਹਾ ਹੈ ਕਿ ਉਹ ਚੀਨ ਕੋਲੋਂ ਆਸਟ੍ਰੇਲੀਆਈ ਦਰਾਮਦ ਨੂੰ ਮੁਅੱਤਲ ਕੀਤੇ ਜਾਣ ਬਾਰੇ ਸਪੱਸ਼ਟਤਾ ਦੀ ਮੰਗ ਕਰ ਰਹੀ ਹੈ। ABC ਵੱਲੋਂ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਚੀਨੀ ਦਰਾਮਦਕਾਰਾਂ ਨੂੰ ਕਈ ਆਸਟ੍ਰੇਲੀਅਨ ਉਤਪਾਦਾਂ ਜਿਵੇਂ ਲੱਕੜ, ਸ਼ਰਾਬ, ਚੀਨੀ ਅਤੇ ਕੋਇਲੇ ਦੀ ਦਰਾਮਦ ਨੂੰ ਸ਼ੁੱਕਰਵਾਰ 6 ਨਵੰਬਰ ਤੋਂ ਰੋਕਣ ਲਈ ਕਿਹਾ ਗਿਆ ਹੈ। ਅਜਿਹਾ ਉਦੋਂ ਸਾਹਮਣੇ ਆਇਆ ਹੈ ਜਦੋਂ ਹਾਲ ਵਿੱਚ ਹੀ ਆਸਟ੍ਰੇਲੀਆਈ ਲੌਬਸਟਰਸ ਨੂੰ ਚੀਨੀ ਕਸਟਮਸ ਕਲੀਅਰੈਂਸ ਵੱਲੋਂ ਦੇਰੀ ਨਾਲ ਪਾਸ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਮੈਰੀਸਾ ਪੇਨ ਨੇ ਕਿਹਾ ਹੈ ਕਿ ਚੀਨੀ ਅਧਿਕਾਰੀਆਂ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ।
The reports of difficulty of goods accessing China are of concern to us, and we are continuing to seek clarity from Chinese authorities, both here in Australia and in China. There has been a consistent denial of any targeting of Australian products and a commitment spoken of in relation to observation of the trade rules.
Sally Capp, Melbourne di Lord Mayor vajon ik var pher ton chuni gayi hai. ਉਹਨਾਂ ਨੇ ਆਪਣੇ ਭੂਤਪੂਰਵ ਡਿਪਟੀ ਮੇਅਰ ਐਰਨ ਵੁੱਡ ਨਾਲੋਂ ਦੁੱਗਣੀਆਂ ਤੋਂ ਜ਼ਿਆਦਾ ਮੁੱਢਲੀਆਂ ਵੋਟਾਂ ਹਾਸਲ ਕੀਤੀਆਂ। ਵਿਕਟੋਰੀਅਨ ਚੋਣ ਕਮਿਸ਼ਨ ਅਨੁਸਾਰ ਮਿਸ ਕੈਪ ਅਤੇ ਉਹਨਾਂ ਦੇ ਡਿਪਟੀ ਨਿਕੋਲਸ ਰੀਸ ਨੇ ਲਗਭਗ 28,000 ਵੋਟਾਂ ਹਾਸਲ ਕੀਤੀਆਂ, ਜਦਕਿ ਸ਼੍ਰੀ ਵੁੱਡ ਨੂੰ 13,497 ਵੋਟਾਂ ਹੀ ਮਿਲੀਆਂ। ਤਰਜੀਹਾਂ ਦੀ ਵੰਡ ਤੋਂ ਬਾਅਦ ਉਹਨਾਂ ਨੇ ਤਕਰੀਬਨ 53.4% ਵੋਟਾਂ ਹਾਸਲ ਕੀਤੀਆਂ। ਮਿਸ ਕੈਪ 2018 ਵਿੱਚ ਰੌਬਰਟ ਡੋਇਲ ਦੀ ਮੌਤ ਤੋਂ ਬਾਅਦ ਹੋਈਆਂ ਉਪ ਚੋਣਾਂ ਦੌਰਾਨ ਮੈਲਬਰਨ ਦੀ ਪਹਿਲੀ ਸਿੱਧੀ ਚੁਣੀ ਗਈ ਲਾਰਡ ਮੇਅਰ ਬਣੀ ਸੀ। ਅਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਆਸਟ੍ਰੇਲੀਆ ਦੇ ਸਾਬਕਾ ਤੈਰਾਕੀ ਕੋਚ ਅਤੇ ਇੰਸਟੀਚਿਊਟ ਆਫ ਸਪੋਰਟਸ ਦੇ ਉਦਘਾਟਨੀ ਡਾਇਰੈਕਟਰ ਡੌਨ ਟਾਲਬਰਟ ਦੀ 27 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ ਹੈ। ਦ ਇੰਟਰਨੈਸ਼ਨਲ ਸਵਿਮਿੰਗ ਹਾਲ ਆਫ ਫੇਮ ਦੇ ਇਸ ਮੈਂਬਰ ਨੇ 1960 ਵਿੱਚ ਪਹਿਲੀ ਵਾਰ ਆਸਟ੍ਰੇਲੀਆ ਦੇ ਤੈਰਾਕੀ ਕੋਚ ਵਜੋਂ ਕਾਰਜਭਾਰ ਸੰਭਾਲਿਆ ਸੀ, ਜਿਸ ਨੂੰ ਇਹਨਾਂ ਨੇ ਲਗਾਤਾਰ 7 ਓਲੰਪਿਕ ਖੇਡਾਂ ਦੌਰਾਨ ਬਰਕਰਾਰ ਰੱਖਿਆ ਸੀ। ਸ਼੍ਰੀ ਟੈਲਬੋਟ ਦੇ ਤੈਰਾਕੀ ਕੋਚ ਵਾਲੇ ਕਾਰਜਕਾਲ ਸਮੇਂ ਦੌਰਾਨ ਆਸਟ੍ਰੇਲੀਆਈ ਤੈਰਾਕੀ ਨੇ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ ਸਨ ਅਤੇ ਸਿਡਨੀ ਦੀਆਂ 2000 ਵਾਲੀਆਂ ਓਲੰਪਿਕ ਖੇਡਾਂ ਦੌਰਾਨ 18 ਤਗਮੇ ਜਿੱਤਣ ਦਾ ਮਾਣ ਵੀ ਹਾਸਲ ਕੀਤਾ ਸੀ। ਅਤੇ ਦੋਸਤੋ, ਹੁਣ ਇੱਕ ਨਜ਼ਰ ਮਾਰਦੇ ਹਾਂ ਮੁਦਰਾ ਸਫੀਤੀ ਦੀਆਂ ਅੱਜ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 71.80 ਸੈਂਟ ਦੇ ਬਰਾਬਰ, ਭਾਰਤ ਦੇ 53.63 ਅਤੇ ਪਾਕਿਸਤਾਨ ਦੇ 114.95 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 29 ਡਿਗਰੀ, ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 18 ਡਿਗਰੀ, ਮੈਲਬਰਨ ਦੇ ਵਿੱਚ ਸਵੇਰ ਸਮੇਂ ਮੀਂਹ ਆ ਸਕਦਾ ਹੈ, ਤਾਪਮਾਨ 15 ਡਿਗਰੀ, ਹੋਬਰ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 16 ਡਿਗਰੀ, ਕੈਨਬਰਾ ਦੇ ਵਿੱਚ ਮੀਂਹ ਪਵੇਗਾ 17 ਡਿਗਰੀ, ਵੁਲੋਂਗੋਂਗ ਦੇ ਵਿੱਚ ਵੀ ਮੀਂਹ ਪਵੇਗਾ ਅਤੇ ਤੇਜ਼ ਹਵਾਵਾਂ ਚੱਲਣਗੀਆਂ 18 ਡਿਗਰੀ, ਸਿਡਨੀ ਦੇ ਵਿੱਚ ਮੀਂਹ ਪਵੇਗਾ ਤਾਪਮਾਨ 20 ਡਿਗਰੀ, ਨਿਊਕਾਸਲ ਦੇ ਵਿੱਚ ਵੀ ਮੀਂਹ ਪਵੇਗਾ ਅਤੇ ਉਸ ਤੋਂ ਬਾਅਦ ਹਵਾਵਾਂ ਚੱਲਣਗੀਆਂ ਤਾਪਮਾਨ 22 ਡਿਗਰੀ, ਬ੍ਰਿਸਬੇਨ ਦੇ ਵਿੱਚ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 33 ਡਿਗਰੀ, ਕੇਨਸ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ 33 ਡਿਗਰੀ, ਡਾਰਵਨ ਦੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਤੂਫਾਨ ਵੀ ਆ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 35 ਡਿਗਰੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।